SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਇਟੋਏ ਵੱਲੋਂ ਸਤਿ ਸ੍ਰੀ ਅਕਾਲ ਪਹੁੰਚੇ। ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਇਸ ਖਬਰਸਾਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਪਹਿਲਾਂ ਪੇਸ਼ ਨੇ ਅੱਜ ਦੀਆਂ ਪ੍ਰਮੁੱਖ ਖਬਰਾਂ। ਨਿਊਜ਼ੀਲੈਂਡ ਦੇ ਪ੍ਰਮੁੱਖ ਸ਼ਹਿਰ ਆਕਲੈਂਡ ਦੇ ਨਵੇਂ ਬਣ ਰਹੇ ਭਾਰਤੀ ਦੂਤਾਵਾਸ ਦੇ ਮੁਖੀ ਹੋਣਗੇ ਡਾਕਟਰ ਮਦਨ ਮੋਹਨ ਸੇਠੀ। ਬਰਤਾਨੀਆ ਦੇ ਸਲੋਹ ਸ਼ਹਿਰ ਵਿੱਚ ਪਹਿਲੇ ਸਿੱਖ ਮੇਅਰ ਬਲਵਿੰਦਰ ਸਿੰਘ ਢਿੱਲੋਂ ਹੋਰਾਂ ਨੇ ਬਣਾਇਆ ਇਤਿਹਾਸ। ਨਿਊਜ਼ੀਲੈਂਡ ਦੀ ਅਨੁਮਾਨਿਤ ਵਸੋਂ 53 ਲੱਖ ਦੇ ਕਰੀਬ USCIS ਦੇ ਮੁਤਾਬਕ ਅਮਰੀਕਾ ਅਗਲੇ ਸਾਲ ਲਗਭਗ 4 ਲੱਖ ਭਾਰਤੀਆਂ ਨੂੰ ਨਾਗਰਿਕਤਾ ਪ੍ਰਦਾਨ ਕਰੇਗਾ। ਨਿਊਜ਼ੀਲੈਂਡ ਵਿੱਚ ਬੇਰੁਜ਼ਗਾਰੀ ਦੀ ਦਰ ਨੇ ਸਰਕਾਰ ਨੂੰ ਪਾਈਆਂ ਫਿਕਰਾਂ। ਰੂਸ ਅਤੇ ਭਾਰਤ ਦੇ ਵਿਚਾਲੇ ਵੀਜ਼ਾ ਮੁਕਤ ਸੈਲਾਨੀ ਯਾਤਰਾ ਵਿਚਾਰ ਵਟਾਂਦਰੇ ਜਾਰੀ ਅਤੇ ਨਿਊਜ਼ੀਲੈਂਡ ਵਿੱਚ ਡੇਅਰੀ ਉਤਪਾਦ ਹੋ ਜਾਣਗੇ ਮਹਿੰਗੇ। ਆਖਰ ਵਿੱਚ ਕੁਝ ਗੱਲਾਂ ਹੋਣਗੀਆਂ ਪੰਜਾਬ ਦੀ ਸ਼ਾਇਰੀ ਦੀਆਂ। ਹੁਣ ਪੇਸ਼ ਨੇ ਵਿਸਥਾਰ ਸਹਿਤ ਖਬਰਾਂ। ਕੌਮਾਂਤਰੀ ਖਬਰਸਾਰ ਦੇ ਇਸ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਜ਼ਿਕਰ ਕਰਾਂਗੇ ਨਿਊਜ਼ੀਲੈਂਡ ਦੇ ਪ੍ਰਮੁੱਖ ਸ਼ਹਿਰ ਆਕਲੈਂਡ ਦਾ, ਜਿੱਥੇ ਕਿ ਨਵੇਂ ਖੁੱਲ੍ਹਣ ਜਾ ਰਹੇ ਭਾਰਤੀ ਦੂਤਾਵਾਸ ਦੇ ਮੁਖੀ ਹੋਣਗੇ ਡਾਕਟਰ ਮਦਨ ਮੋਹਨ ਸੇਠੀ। IFS ਯਾਨੀ ਕਿ ਇੰਡੀਅਨ ਫੋਰਨ ਸਰਵਿਸਿਜ਼ ਦੇ ਵੱਲੋਂ ਜਿੱਥੇ ਡਾਕਟਰ ਮਦਨ ਮੋਹਨ ਸੇਠੀ ਉਹਨਾਂ ਦੀ ਨਿਯੁਕਤੀ ਕੀਤੀ ਗਈ ਹੈ, ਉਹ ਇਸ ਵਕਤ ਵੀਅਤਨਾਮ ਦੇ ਵਿੱਚ ਭਾਰਤੀ ਦੂਤਾਵਾਸ ਨੇ, ਜਦੋਂ ਕਿ 2006 ਦੇ ਵਿੱਚ IFS ਦੇ ਵਿੱਚ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਭਾਰਤੀ ਦੂਤਾਵਾਸ ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਦੇ ਵਿੱਚ ਪੂਰੀ ਤਰ੍ਹਾਂ ਕਾਰਗੁਜ਼ਾਰ ਹੈ, ਲੇਕਿਨ ਇਸ ਦੇ ਬਾਵਜੂਦ ਬਹੁਤ ਸਾਰੀ ਵੱਡੀ ਗਿਣਤੀ ਦੇ ਭਾਰਤੀ ਲੋਕ ਆਕਲੈਂਡ ਦੇ ਵਿੱਚ ਇਸ ਤਰ੍ਹਾਂ ਦੀ ਪ੍ਰਕਿਰਿਆ ਚਾਹੁੰਦੇ ਸਨ, ਜਿਸ ਦਾ ਕਿ ਕੁਝ ਮਹੀਨੇ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਐਲਾਨ ਕੀਤਾ ਸੀ ਅਤੇ ਉਹਨਾਂ ਦਾ ਇਹ ਵਾਅਦਾ ਇਸ ਸਾਲ ਦੇ ਅੰਤ ਯਾਨੀ ਕਿ ਦਸੰਬਰ ਤੱਕ ਵਫਾ ਹੋਣ ਜਾ ਰਿਹਾ ਹੈ। ਅਤੇ ਉੱਧਰ ਲੰਬੇ ਸਮੇਂ ਤੋਂ ਬਰਤਾਨੀਆ ਦੇ ਵਿੱਚ ਸਿੱਖਾਂ ਦੀ ਵੱਡੀ ਗਿਣਤੀ ਵਸਦੀ ਹੈ ਅਤੇ ਹੁਣ ਉੱਥੋਂ ਦੀ ਰੰਗਾਂ ਦੇ ਵਿੱਚ ਵਸਦੀ ਭਾਰਤੀ ਭਾਈਚਾਰੇ ਦੀ ਵੱਡੀ ਗਿਣਤੀ ਦੇ ਵਿੱਚੋਂ ਪਹਿਲੇ ਸਿੱਖ ਮੇਅਰ ਬਲਵਿੰਦਰ ਸਿੰਘ ਢਿੱਲੋਂ ਹੋਣਾ ਨੇ ਸਲੋਹ ਸ਼ਹਿਰ ਦੇ ਵਿੱਚ ਆਪਣੀ ਨਿਯੁਕਤੀ ਦੇ ਨਾਲ ਇਤਿਹਾਸ ਬਦਲ ਦਿੱਤਾ ਹੈ। ਇਸ ਤੋਂ ਪਹਿਲਾਂ ਹੋਰ ਵੱਖ ਵੱਖ ਸ਼ਹਿਰਾਂ ਅਤੇ ਲੋਕਲ ਸਥਾਨਕ ਅਹੁਦਿਆਂ ਦੇ ਉੱਤੇ ਭਾਵੇਂ ਕਿ ਬਹੁਤ ਸਾਰੇ ਸਿੱਖ ਜਾਂ ਭਾਰਤੀ ਮੂਲ ਦੇ ਲੋਕ ਕਾਬਜ਼ ਰਹਿ ਚੁੱਕੇ ਨੇ, ਲੇਕਿਨ ਸਲੋਹ ਸ਼ਹਿਰ ਦੇ ਵਿੱਚ ਪਹਿਲੇ ਸਿੱਖ ਮੇਅਰ ਦੇ ਤੌਰ 'ਤੇ ਉਹਨਾਂ ਦੀ ਨਿਯੁਕਤੀ ਦਾ ਦੁਨੀਆ ਭਰ ਦੇ ਵਿੱਚ ਸਵਾਗਤ ਹੋ ਰਿਹਾ ਹੈ। ਅਤੇ ਇੱਧਰ ਜੇ ਗੱਲ ਕਰੀਏ ਨਿਊਜ਼ੀਲੈਂਡ ਦੇ ਅੰਕੜਾ ਵਿਭਾਗ ਦੀ, ਜਿਨ੍ਹਾਂ ਦੇ ਵੱਲੋਂ ਜਨਗਣਨਾ ਦੇ ਨਤੀਜੇ ਰਸਮੀ ਤੌਰ 'ਤੇ ਭਾਵੇਂ ਕਿ 29 ਮਈ 2023 ਵਾਲੇ ਦਿਨ ਆਉਣੇ ਸ਼ੁਰੂ ਹੋ ਗਏ ਸਨ, ਲੇਕਿਨ ਹਾਲ ਦੀ ਘੜੀ ਜੇਕਰ ਦੇਖਦੇ ਹਾਂ ਤਾਂ ਨਿਊਜ਼ੀਲੈਂਡ ਦੀ ਅਨੁਮਾਨਿਤ ਜਨਸੰਖਿਆ 53 ਲੱਖ 38 ਹਜ਼ਾਰ ਤੋਂ ਵੱਧ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਹ ਵੀ ਯਾਦ ਕਰਾਉਣਾ ਚਾਹਾਂਗੇ ਕਿ ਪਿਛਲੀ ਜਨਗਣਨਾ 2018 ਦੇ ਦੌਰਾਨ ਹੋਈ ਸੀ, ਜਿਸ ਦੇ ਦੌਰਾਨ ਵੀ ਗਿਣਤੀਆਂ ਮਿਣਤੀਆਂ ਚੱਲਦੀਆਂ ਰਹੀਆਂ ਅਤੇ ਇਸ ਵਕਤ ਅਨੁਮਾਨਿਤ ਜਨਸੰਖਿਆ 53 ਲੱਖ 38 ਹਜ਼ਾਰ 900 ਤੋਂ ਵੱਧ ਦੱਸੀ ਜਾ ਰਹੀ ਹੈ, ਜਿਸ ਦੇ ਵਿੱਚ ਬਾਹਰੋਂ ਆਏ ਪ੍ਰਵਾਸੀਆਂ ਦੀ ਗਿਣਤੀ 1,11,100 ਦੇ ਨਾਲ ਵਧੀ ਹੋਈ ਦਿਖਾਈ ਦਿੰਦੀ ਹੈ। ਦਿਲਚਸਪ ਗੱਲ ਇਹ ਹੈ ਕਿ ਨਿਊਜ਼ੀਲੈਂਡ ਵਾਸਤੇ ਸਿੱਖਾਂ ਦੀ ਗੱਲ ਕੀਤੀ ਜਾਵੇ ਤਾਂ 2013 ਦੇ ਵਰ੍ਹੇ ਵਿੱਚ 19,191 ਅਤੇ ਉਸ ਤੋਂ ਬਾਅਦ 2018 ਵਿੱਚ ਇਹ ਗਿਣਤੀ 40,908 ਹੋ ਗਈ ਸੀ। ਇਸ ਵਾਰ ਸਿੱਖਾਂ ਦੀ ਰਸਮੀ ਤੌਰ 'ਤੇ ਗਿਣਤੀ ਦੁੱਗਣੀ ਹੋਣ ਦੀ ਉਮੀਦ ਹੈ। R21 ਵੀਜ਼ਾ ਸ਼੍ਰੇਣੀ ਦੇ ਤਹਿਤ 55,000 ਭਾਰਤੀ ਲੋਕ ਇੱਥੇ ਪੱਕੇ ਵਸਨੀਕ ਬਣੇ, ਜਿਨ੍ਹਾਂ ਵਿੱਚੋਂ ਬਹੁ ਗਿਣਤੀ ਪੰਜਾਬੀ ਮੂਲ ਦੇ ਸਿੱਖਾਂ ਦੀ ਦਿਖਾਈ ਦੇ ਰਹੀ ਹੈ। 34,227 ਲੋਕਾਂ ਨੇ ਪਿਛਲੀ ਵਾਰ ਆਪਣੀ ਭਾਸ਼ਾ ਪੰਜਾਬੀ ਲਿਖਵਾਈ ਸੀ। ਜ਼ਿਕਰਯੋਗ ਹੈ ਕਿ ਇੱਥੇ ਸਿੱਖਾਂ ਦੀ ਆਮਦ ਨੂੰ 134 ਵਰ੍ਹੇ ਹੋ ਗਏ ਨੇ ਅਤੇ ਇੱਥੇ ਨਿਊਜ਼ੀਲੈਂਡ ਦੇ ਵਿੱਚ ਗੁਰਦੁਆਰਾ ਸਾਹਿਬਾਨਾਂ ਦੀ ਗਿਣਤੀ 30 ਤੋਂ ਵੱਧ ਹੋ ਗਈ ਹੈ ਅਤੇ ਦੇਸ਼ ਦੇ ਵੱਡੇ ਸ਼ਹਿਰ ਨਗਰਾਂ ਦੇ ਵਿੱਚ ਸਿੱਖਾਂ ਦੀ ਆਮਦ ਹੋ ਚੁੱਕੀ ਹੈ। ਇਤਿਹਾਸਕ ਤੱਥ ਇਹ ਵੀ ਹੈ ਕਿ ਜਿੱਥੇ 1890 ਦੇ ਵਿੱਚ ਪਹਿਲੇ ਪੰਜਾਬੀ ਫੁੰਮਣ ਸਿੰਘ ਗਿੱਲ ਨੇ ਨਿਊਜ਼ੀਲੈਂਡ ਨੂੰ ਆਪਣੇ ਸੁਪਨਿਆਂ ਦੀ ਮੰਜ਼ਿਲ ਦੇ ਤੌਰ 'ਤੇ ਚੁਣਿਆ, ਉੱਥੇ ਸਭ ਤੋਂ ਪਹਿਲਾ ਗੁਰੂ ਘਰ ਹੈਮਿਲਟਨ ਸ਼ਹਿਰ ਵਿਖੇ 1977 ਦੇ ਵਿੱਚ ਸਥਾਪਿਤ ਕੀਤਾ ਗਿਆ। ਅਤੇ ਹੁਣ ਖਬਰ ਦੁਨੀਆ ਦਾ ਥਾਣੇਦਾਰ ਕਹਾਉਂਦੇ ਅਮਰੀਕਾ ਤੋਂ, ਜਿੱਥੇ ਕਿ USCIS ਯਾਨੀ ਕਿ ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੀ ਇੱਕ ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਅਗਲੇ ਸਾਲ 4 ਲੱਖ ਭਾਰਤੀਆਂ ਨੂੰ ਅਮਰੀਕਾ ਦੇ ਵਿੱਚ ਨਾਗਰਿਕਤਾ ਦਿੱਤੀ ਜਾਣੀ ਹੈ। ਇਹ ਵੀ ਯਾਦ ਕਰਾ ਦਈਏ ਕਿ ਅਮਰੀਕਾ ਦੇ ਵਿੱਚ ਕੁੱਲ ਵਸੋਂ ਦਾ 1.35% ਯਾਨੀ ਕਿ 45 ਲੱਖ ਭਾਰਤੀ ਲੋਕ ਵੱਸਦੇ ਨੇ ਅਤੇ 1.35% ਗਿਣਤੀ ਹੋਣ ਦੇ ਬਾਵਜੂਦ ਅਮਰੀਕਾ ਦੇ ਮਾਲੀਏ ਵਿੱਚ ਉਹਨਾਂ ਦਾ 6% ਯੋਗਦਾਨ ਹੈ। ਇੰਨਾ ਹੀ ਨਹੀਂ, ਅੰਦਾਜ਼ਾ ਇਹ ਵੀ ਹੈ ਕਿ 2030 ਦੇ ਵਰ੍ਹੇ ਤੱਕ ਸਭ ਤੋਂ ਵੱਧ ਪ੍ਰਵਾਸੀਆਂ ਦੀ ਗਿਣਤੀ ਭਾਰਤ ਤੋਂ ਆਏ ਹੋਏ ਲੋਕਾਂ ਦੀ ਹੋਵੇਗੀ। ਇਹ ਉਹ ਦਿਨ ਨੇ ਜਦੋਂ ਕਿ ਅਮਰੀਕਾ ਦੇ ਵਿੱਚ ਹਿੰਦੂ ਸੰਸਕ੍ਰਿਤੀ ਦੇ ਅਧਿਐਨ ਵਾਸਤੇ 40% ਯਾਨੀ ਕਿ 5,970 ਗੋਰੇ ਵਿਦਿਆਰਥੀ 4 ਸਾਲਾ ਕੋਰਸ ਦੇ ਵਿੱਚ ਰੁੱਝੇ ਹੋਏ ਨੇ। ਹਾਲਾਂਕਿ ਅਮਰੀਕਾ ਦੀ ਰਾਜਨੀਤੀ ਵਿੱਚ ਕਮਲਾ ਹੈਰਿਸ, ਰੋ ਖੰਨਾ ਅਤੇ ਨਿੱਕੀ ਹੈਲੇ ਰੰਧਾਵਾ ਤੋਂ ਬਹੁਤ ਸਾਰੀਆਂ ਉਮੀਦਾਂ ਨੇ, ਲੇਕਿਨ ਰਾਜਨੀਤਿਕ ਹਿੱਸੇਦਾਰੀ ਉਸ ਹੱਦ ਤੱਕ ਪ੍ਰਚੰਡ ਨਹੀਂ ਹੋ ਸਕੀ ਜਿੰਨੀ ਹੋਣੀ ਚਾਹੀਦੀ ਸੀ। ਅਤੇ ਖ਼ਬਰ ਇੱਕ ਵਾਰ ਫਿਰ ਨਿਊਜ਼ੀਲੈਂਡ ਤੋਂ, ਜਿੱਥੇ ਕਿ ਦਿੱਤੇ ਗਏ ਅਨੁਮਾਨ ਤੋਂ ਵੱਧ ਯਾਨੀ ਕਿ ਬੀਤੇ ਦਸੰਬਰ ਦੇ ਵਿੱਚ ਬੇਰੁਜ਼ਗਾਰੀ ਦੀ ਦਰ 4% ਤੋਂ ਵੱਧ ਕੇ 4.3% ਤੱਕ ਪੁੱਜ ਗਈ ਹੈ। ਹਾਲਾਂਕਿ ਮਾਹਰਾਂ ਦਾ ਮੰਨਣਾ ਹੈ ਕਿ ਪੀਕ ਸੀਜ਼ਨ ਹਾਲੇ ਆਉਣਾ ਬਾਕੀ ਹੈ, ਜਿਸ ਦੇ ਵਿੱਚ 26,000 ਹੋਰ ਨੌਕਰੀਆਂ ਖਤਮ ਹੋਣਗੀਆਂ। ਇਸ ਵੇਲੇ ਕਰੀਬ 1,34,000 ਨਿਊਜ਼ੀਲੈਂਡ ਦੇ ਵਸਨੀਕ ਬੇਰੁਜ਼ਗਾਰ ਨੇ। ਅਤੇ ਇੱਧਰ ਖੁਸ਼ਖਬਰ ਹੈ ਕਿ ਰੂਸ ਅਤੇ ਭਾਰਤ ਦੇ ਵਿਚਾਲੇ ਵੀਜ਼ਾ ਮੁਕਤ ਸੈਲਾਨੀ ਯਾਤਰਾ ਜਲਦੀ ਹੀ ਸੰਭਵ ਹੋ ਸਕੇਗੀ। ਜਾਣਕਾਰਾਂ ਦਾ ਇਹ ਮੰਨਣਾ ਹੈ ਕਿ ਜੂਨ ਮਹੀਨੇ ਇਸ ਕਵਾਇਦ ਦੀ ਸ਼ੁਰੂਆਤ ਹੋਣੀ ਹੈ, ਜਿਸ ਦੇ ਵਿੱਚ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਵਾਸਤੇ ਇਹ ਵੀਜ਼ਾ ਮੁਕਤ ਸੂਚਨਾ ਰੂਸ ਵੱਲੋਂ ਜਾਰੀ ਕਰ ਦਿੱਤੀ ਜਾਣੀ ਹੈ। ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦੇ ਅਨੁਮਾਨ ਰੂਸ ਅਤੇ ਚੀਨ ਦੇ ਵਿਚਾਲੇ ਅਤੇ ਫਿਰ ਰੂਸ ਅਤੇ ਇਰਾਨ ਦੇ ਵਿਚਾਲੇ ਸਥਾਪਿਤ ਹੋ ਚੁੱਕੇ ਨੇ, ਜਿਸ ਦਾ ਕਿ ਰੂਸ ਨੂੰ ਕਾਫ਼ੀ ਫਾਇਦਾ ਹੋਇਆ। ਜੇ ਗੱਲ ਕਰੀਏ ਨਿਊਜ਼ੀਲੈਂਡ ਦੇ ਡੇਅਰੀ ਉਤਪਾਦਾਂ ਦੀ, ਦੁਨੀਆ ਭਰ ਦੇ ਵਿੱਚ ਜਾਣੇ ਪਛਾਣੇ ਕੁਝ ਬ੍ਰਾਂਡ ਆਖਰਕਾਰ ਫੋਂਟੇਰਾ ਕੰਪਨੀ ਨੇ ਬੰਦ ਕਰਨ ਦਾ ਐਲਾਨ ਕੀਤਾ ਹੈ, ਜਿਸ ਦੇ ਸਿੱਟੇ ਵਜੋਂ ਨਿਊਜ਼ੀਲੈਂਡ ਦੇ ਵਿੱਚ ਡੇਅਰੀ ਉਤਪਾਦ ਪਹਿਲਾਂ ਦੇ ਮੁਕਾਬਲੇ ਮਹਿੰਗੇ ਹੋ ਜਾਣਗੇ। ਇਨ੍ਹੀਂ ਦਿਨੀ ਨਿਊਜ਼ੀਲੈਂਡ ਬਾਕੀ ਦੁਨੀਆ ਦੇ ਦੇਸ਼ਾਂ ਵਾਂਗ ਆਰਥਿਕ ਮੰਦੀ ਵਿੱਚੋਂ ਗੁਜ਼ਰ ਰਿਹਾ ਹੈ। ਇਹ ਉਹ ਦਿਨ ਨੇ ਜਦੋਂ ਕਿ ਨਿਊਜ਼ੀਲੈਂਡ ਤੋਂ ਗਏ ਕੀਵੀ ਫਰੂਟ ਨੂੰ ਬੈਲਜੀਅਮ ਦੇ ਵਿੱਚ ਨੁਕਸ ਕਾਰਨ ਨਸ਼ਟ ਕੀਤਾ ਗਿਆ ਅਤੇ ਇਸ ਦੇ ਨਾਲ ਵੀ ਲਗਭਗ $34,000 ਦਾ ਘਾਟਾ ਦਰਜ ਕੀਤਾ ਗਿਆ ਹੈ। ਅਤੇ ਬੁਲੇਟਿਨ ਦੇ ਆਖਰ ਵਿੱਚ ਸਾਡੇ ਕੋਲੋਂ ਦੁਨਿਆਵੀ ਤੌਰ 'ਤੇ ਵਿਦਾ ਹੋ ਗਏ ਡਾਕਟਰ ਸੁਰਜੀਤ ਪਾਤਰ ਹੋਣਾਂ ਦੇ ਇਸ ਖਿਆਲ ਨੂੰ ਤੁਹਾਡੀ ਨਜ਼ਰ ਕਰਦੇ ਹਾਂ। ਇਹ ਪੰਜਾਬ ਕੋਈ ਨਿਰਾ ਜੋਗਰਾਫੀਆ ਨਹੀਂ, ਇਹ ਇੱਕ ਰੀਤ, ਇੱਕ ਗੀਤ, ਇਤਿਹਾਸ ਵੀ ਹੈ। ਗੁਰੂਆਂ, ਰਿਸ਼ੀਆਂ ਅਤੇ ਸੂਫੀਆਂ ਸਿਰਜਿਆਏ, ਇਹ ਇੱਕ ਫਲਸਫਾ, ਸੋਚ, ਅਹਿਸਾਸ ਵੀ ਹੈ। ਕਿੰਨੇ ਝੱਖੜਾਂ ਤੂਫਾਨਾਂ 'ਚੋਂ ਲੰਘੇ ਆਏ, ਇਹਦਾ ਮੁੱਖੜਾ ਕੁਝ ਕੁਝ ਉਦਾਸ ਵੀ ਹੈ। ਇੱਕ ਦਿਨ ਸ਼ਾਨ ਇਸ ਦੀ ਸੂਰਜ ਵਾਂਗ ਚਮਕੂ, ਮੇਰੀ ਆਸ ਵੀ ਹੈ, ਅਰਦਾਸ ਵੀ ਹੈ। ਸੁਰਜੀਤ ਪਾਤਰ ਹੋਰਾਂ ਦੇ ਇਸ ਖਿਆਲ ਦੇ ਨਾਲ SBS ਪੰਜਾਬੀ ਦੇ ਪਿਆਰਿਆਂ ਨੂੰ ਪਰਮਿੰਦਰ ਸਿੰਘ ਪਾਪਾ ਟੋਇਟੋਏ ਵੱਲੋਂ ਅਗਲੇ ਹਫ਼ਤੇ ਮਿਲਣ ਦੇ ਵਾਅਦੇ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ। ਮਿਹਰਬਾਨੀ।